बिलावल महला चौथा हर हर नाम शीतल जल त्यावो हर चंदन वास सुगंध गंदैया।
धन गुरु रामदास महाराज सच्चे पातशाह हुण उन्हां दोनां साधुआं नूं बीरम दास ते हरिगर सन्यासी नूं फिर वाहिगुरु दे नाम जपण दा ही उपदेश दिंदे हन। जप जगन्नाथ जगदीश गोसैया सरण परे सेई जन उभरे ज्यों प्रहलाद उधार समैया रहाओ। इन्हां सिद्धांत रूप पंक्तियां विच गुरु रामदास महाराज सच्चे पातशाह फरमाउंदे हन जप जगन्नाथ जगदीश गोसैया। साहिब सतगुरु सच्चे पातशाह कहिंदे ने कि ऐ मन तूं उस वाहिगुरु परमेश्वर दा नाम जप ओ कैसा है। जगन्नाथ ओ सारे संसार दा नाथ स्वामी है, जगदीश सारे जग दा ईश्वर मालक है, ते गोसैया सारी धरती दा वी ओही स्वामी है। ते तू उस वाहिगुरु दा नाम जप सरण परे सही जन उभरे, जेड़े जन दास उस वाहिगुरु दी शरण विच पए हन ओ बच गए ने, काल तों बच गए, मोह माया तों बच गए, अते 84 लख जुना तों बच गए। ज्यों प्रहलाद उधार समैया, जिवें उस वाहिगुरु परमेश्वर ने प्रहलाद भगत नूं उधार के ते समैया फिर उन्हूं अपने विच अभेद कर लिया सी, इसे तरह जिहड़े वाहिगुरु दे दास उस वाहिगुरु दी शरण विच पै गए ते वाहिगुरु परमेश्वर ने उन्हां दा उधार करके अपने नाल उन्हां नूं लीन कर लिया है। लो हुण आरंभ तों साहिब सतगुरु सच्चे पातशाह फरमाउंदे हन,
हर हर नाम शीतल जल त्यावो हर चंदन वास सुगंध गंदैया।
साहिब सतगुरु सच्चे पातशाह फरमाउंदे हन हर हर नाम शीतल जल त्यावो। गुरमुखो, वाहिगुरु परमेश्वर दा नाम शीतल जल बहुत ठंडा जल है, ते तुसी उस वाहिगुरु दे नाम नूं त्याओ जिवें गर्मी दी रुत विच आदमी ठंडा पानी पी के ते शांत हो जांदा है, ओदी प्यास बुझ जांदी है। साहिब सतगुरु सच्चे पातशाह ने बाणी विच फरमाया है, आतिश दुनिया खुनक नाम खुदाया। खुनक दा अर्थ भी ठंडा पदार्थ। दुनिया ते अग विच सड़ रही है, गुजी पाहे जला संसारा भगत ना व्यापै माया, पर वाहिगुरु दा नाम बल तो जल तो तौकिया गुर चंदन शीतलायो। चंदन दी तासीर भी ठंडी हुंदी है, ते वाहिगुरु दा नाम चंदन वर्गा है। सतगुरु महाराज सच्चे पातशाह फरमाउंदे हन हर हर नाम शीतल जल त्यावो। वाहिगुरु परमेश्वर दा नाम बहुत ठंडा जल है, जिस दी तासीर बहुत मन नूं शांत करन वाली। तुसी उस नाम नूं त्याओ हर चंदन वास सुगंध गंदैया। वाहिगुरु दा नाम चंदन वर्गा है, ते चंदन दी वासना बहुत सुंदर हुंदी है। सुगंध गंदैया जिहड़ी चंदन दी वासना दी सुगंधी है, ओ होर बिरशां नूं भी गंदैया दा अर्थ है खुशबूदार बना दिंदी है। गंदैया दा अर्थ है भी उस खुशबू नूं अगे महकाउण वाली है। वाहिगुरु दा नाम शीतल जल है, ठंडा जल है। कल ताती ठंडा हर नाओ, ते तुसी उस नाम नूं ते आओ। वाहिगुरु दा नाम चंदन वांगू बड़ी ठंडी तासीर वाला है, ते जिहड़ी नाम दी वासना है ओ चंदन दी सुगंधी वांगू दूसरियां नूं भी गंदैया दा अर्थ महकाउण वाली है। नाम जपण दे नाल जिथे नाम जपण वाले नूं सुख प्राप्त हुंदा है ते आत्मक शांति मिलदी है, उते दूसरियां नूं भी ओदे जीवन तों भगती दी महक सिखी दी खुशबू हासिल हुंदी है।
मिल सत संगत परम पद पाया मैं हिरड पला संग हर बुहिया।
साहिब सतगुरु सच्चे पातशाह फरमाउंदे ने मैं उन्हां सत पुरशां दी सत संगत दे नाल मिल के परम पदवी नूं प्राप्त कर लिया है। किवें? मैं हिरड पला संग हर बुहिया, जिवें चंदन दी सुगंधी दे नाल। चंदन दी संगत करके हिरड दा अर्थ है अरंड, ते पलास दा अर्थ है ढक पला। ए भी एक किस्म दे दरख्त हुंदे ने, हुंदे आ नकम्मे। रंड भी कोई बहुता अच्छा नहीं मन्निया, ते जिहड़ा ढक पला हुंदा ओह भी कोई चंगा नहीं हुंदा। पर साहिब सतगुरु सच्चे पातशाह फरमाउंदे ने मैं सतसंगत दे नाल मिल के परम पद नूं तुरिया अवस्था नूं प्राप्त कर लिया है। किवें? मैं हिरड पला संग हर बुहिया, जिवें चंदन दी संगत करके रेंड ते जिहड़ा टक पला है, ते ओह भी बुहिया दा अर्थ ਮਹਿਕਦਾਰ ਬਣ ਜਾਂਦਾ ਹੈ, ਉਹਨਾਂ ਵਿੱਚ ਵੀ ਚੰਦਨ ਦੀ ਸੁਗੰਧੀ ਭਰ ਜਾਂਦੀ ਹੈ। ਇਸੇ ਤਰ੍ਹਾਂ ਤੁਮ ਚੰਦਨ ਹਮ ਅਰੰਡ ਵਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਅਸੀਂ ਵੀ ਰਿੰਡ ਵਾਂਗੂ ਤੇ ਟਕ ਪਲਾ ਵਾਂਗੂ ਨਿਕੰਮੇ ਜੇ ਸਾਂ, ਪਰ ਉਸ ਵਾਹਿਗੁਰੂ ਦੀ ਨਾਮ ਦੀ ਸੁਗੰਧੀ ਕਰਕੇ ਤੇ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਬੁਹੀਆ ਤੇ ਮੈਂ ਵੀ ਖੁਸ਼ਬੋਦਾਰ ਹੋ ਗਿਆ ਹਾਂ, ਮੇਰੇ ਅੰਦਰ ਵੀ ਵਾਹਿਗੁਰੂ ਦੀ ਭਗਤੀ ਦੀ ਮਹਿਕ ਪ੍ਰਵੇਸ਼ ਕਰ ਗਈ ਹੈ।
ਜਪ ਜਗਨਨਾਥ ਜਗਦੀਸ਼ ਗੁਸਈਆ, ਸਰਨ ਪਰੇ ਸਹੀ ਜਨ ਉਭਰੇ, ਜੋ ਪ੍ਰਹਿਲਾਦ ਉਧਾਰ ਸਮਈਆ ਰਾਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਤੁਸੀਂ ਵਾਹਿਗੁਰੂ ਦਾ ਨਾਮ ਜਪੋ। ਵਾਹਿਗੁਰੂ ਦਾ ਨਾਮ ਕੈਸਾ ਹੈ? ਸਾਰੇ ਜਗਤ ਦਾ ਉਹ ਨਾਥ ਮਾਲਕ ਹੈ, ਸਾਰੇ ਜਗਤ ਦਾ ਈਸ਼ਵਰ ਹੈ ਤੇ ਸਾਰੀ ਧਰਤੀ ਦਾ ਮਾਲਕ ਹੈ। ਸ਼ਰਨ ਪਰੇ ਸਹੀ ਜਨ ਉਭਰੇ, ਜਿਹੜੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿਚ ਪੈ ਗਏ ਉਹ ਬਚ ਗਏ। ਜਿਉਂ ਪ੍ਰਹਿਲਾਦ ਉਧਾਰ ਸਮਈਆ, ਜਿਵੇਂ ਪ੍ਰਹਿਲਾਦ ਵਾਹਿਗੁਰੂ ਦੀ ਸ਼ਰਨ ਵਿਚ ਪਿਆ ਤੇ ਵਾਹਿਗੁਰੂ ਪਰਮੇਸ਼ਰ ਨੇ ਉਸਦਾ ਉਧਾਰ ਕਰਕੇ ਸਮਈਆ, ਫਿਰ ਉਹਨੂੰ ਆਪਣੇ ਵਿਚ ਅਭੇਦ ਕਰ ਲਿਆ।
ਪਾਰ ਅਠਾਰਹ ਮੈਂ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਈਆ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ 18 ਪਾਰ ਬਨਸਪਤੀ ਮੰਨੀ ਗਈ ਹੈ, ਪਾਰ ਤੋਂ ਮੁਰਾਦ ਹੈ 18 ਮਨ ਦਾ ਇੱਕ ਪਾਰ ਹੁੰਦਾ ਹੈ, ਤੇ 18 ਪਾਰ ਬਨਸਪਤੀ ਇਹਦਾ ਮਤਲਬ ਇਹ ਹੈ ਵੀ ਇੱਕ ਇੱਕ ਪੱਤਰਾ ਤੋੜ ਕੇ ਜਦੋਂ ਉਸ ਨੂੰ ਤੋਲਿਆ ਜਾਵੇ ਫਿਰ ਉਹ 18 ਪਾਰ ਬਨਸਪਤੀ ਦੇ ਬਣਦੇ ਨੇ। ਵੱਖੋ ਵੱਖਰੀ ਕਿਸਮ ਦੇ ਬੂਟਿਆਂ ਦਾ ਇੱਕ ਇੱਕ ਪੱਤਰਾ ਤੋੜ ਕੇ ਜਦੋਂ ਤੋਲਿਆ ਜਾਵੇ, ਇਉਂ ਬਨਸਪਤੀ ਨੂੰ 18 ਪਾਰ ਮੰਨਿਆ ਗਿਆ ਹੈ। ਪਾਰ 18 ਮੈਂ ਚੰਦਨ ਉਤਮ, ਜਿਹੜੀ 18 ਪਾਰ ਸਾਰੀ ਬਨਸਪਤੀ ਹੈ ਉਹਦੇ ਵਿੱਚੋਂ ਚੰਦਨ ਦਾ ਬੂਟਾ ਹੀ ਸਭ ਤੋਂ ਉੱਤਮ ਸ਼੍ਰੋਮਣੀ ਮੰਨਿਆ ਗਿਆ ਹੈ। ਉਹ ਕਿਉਂ? ਚੰਦਨ ਨਿਕਟ ਸਭ ਚੰਦਨ ਹੋਈ ਹੈ, ਜਿਹੜੇ ਵੀ ਬਿਰਛ ਚੰਦਨ ਦੇ ਨੇੜੇ ਵਸਦੇ ਨੇ ਉਹ ਵੀ ਸਾਰੇ ਚੰਦਨ ਹੋ ਜਾਂਦੇ ਨੇ। ਕਬੀਰ, ਚੰਦਨ ਕਾ ਬਿਰਵਾ ਪਲਾ, ਬੇੜਿਓ ਟਾਕ ਪਲਾਸ, ਓਏ ਵੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ। ਇਸੇ ਕਰਕੇ ਉਸ ਚੰਦਨ ਨੂੰ ਸਾਰੀ ਬਨਸਪਤੀ ਵਿੱਚੋਂ ਸਰਵੋਤਮ ਦਰਜਾ ਮਿਲਿਆ ਹੋਇਆ।
ਸਾਕਤ ਕੂੜੇ ਊਬ ਸੁਖ ਹੋਵੇ, ਮਨ ਅਭਿਮਾਨ ਵਿਛੜ ਦੂਰ ਗਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਤਾਂ ਦਰਖਤ ਹਰੇ ਭਰੇ ਹੁੰਦੇ ਨੇ ਉਹ ਤਾਂ ਚੰਦਨ ਦੀ ਮਹਿਕ ਦੇ ਨਾਲ ਚੰਦਨ ਬਣ ਜਾਂਦੇ ਨੇ, ਉਹ ਚੰਦਨ ਦੀ ਮਹਿਕ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਪਰ ਜਿਹੜੇ ਸਾਕਤ ਪੁਰਸ਼ ਨੇ ਉਹ ਤਾਂ ਊਬ ਸੁਖ ਹੋਏ, ਉਹ ਤਾਂ ਖੜ ਸੋਕੜ ਬਿਰਸ਼ ਵਾਂਗ ਬਣੇ ਹੋਏ ਨੇ। ਜਿਹੜਾ ਬਿਰਸ਼ ਖੜਾ ਹੀ ਸੁੱਕ ਜਾਵੇ ਨਾ, ਕੋਈ ਉਸ ਦੀਆਂ ਜੜ੍ਹਾਂ ਨੂੰ ਕੀੜਾ ਲੱਗ ਜਾਂਦਾ ਹੈ, ਜਾਂ ਸਿਉਂਕ ਲੱਗ ਜਾਂਦੀ ਹੈ, ਜਾਂ ਕੋਈ ਨੁਕਸ ਪੈ ਜਾਂਦਾ ਹੈ। ਕਈ ਬਿਰਸ਼ ਚੰਗੇ ਪਲੇ ਦੇਖਣ ਨੂੰ ਲੱਗਦੇ ਨੇ ਪਰ ਆਪਣੇ ਆਪ ਹੀ ਸੁੱਕ ਜਾਂਦੇ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਤਾਂ ਸ਼ੁਭ ਗੁਣਾਂ ਦੇ ਨਾਲ ਹਰੇ ਭਰੇ ਬਿਰਸ਼ ਹੁੰਦੇ ਨੇ, ਉਹਨਾਂ ਨੂੰ ਤੇ ਮਹਾਂਪੁਰਖਾਂ ਦੀ ਸੰਗਤ ਕਰਕੇ ਭਗਤੀ ਦੀ ਸੁਗੰਧੀ ਹਾਸਲ ਹੋ ਜਾਂਦੀ ਹੈ। ਪਰ ਜਿਹੜੇ ਸਾਕਤ ਪੁਰਸ਼ ਨੇ ਉਹ ਤਾਂ ਝੂਠੇ ਖੜਸੋਕੜ ਬਿਰਸ਼ ਬਣੇ ਹੋਏ ਨੇ, ਜਿਹੜੇ ਖੜੇ ਖੜੇ ਸੁੱਕ ਜਾਂਦੇ ਨੇ, ਉਹਨਾਂ ਦੇ ਉੱਤੇ ਚੰਦਨ ਦਾ ਵੀ ਕੋਈ ਅਸਰ ਨਹੀਂ ਪੈਂਦਾ। ਜਿਵੇਂ ਭਗਤ ਕਬੀਰ ਜੀ ਨੇ ਬਾਂਸ ਦੇ ਨਾਲ ਬਾਂਸ ਦੀ ਤਸ਼ਬੀਹ ਦਿੱਤੀ ਹੈ, ਕਬੀਰ ਬਾਂਸ ਬੁਡਾਈ ਬੂਡਿਆ, ਇਉਂ ਮਤ ਡੁੱਬਹ ਕੋਏ, ਚੰਦਨ ਕਾ ਨਿਕਟੇ ਬਸਾ, ਬਾਂਸ ਸੁਗੰਧ ਨਾ ਹੋਏ। ਬਾਂਸ ਇੱਕ ਇਹੋ ਜਿਹਾ ਬਿਰਸ਼ ਹੈ ਜਿਸਨੂੰ ਕੁਲਕਾਤੀ ਵੀ ਮੰਨਿਆ, ਤੇ ਉਹ ਭਾਵੇਂ ਚੰਦਨ ਦੇ ਨੇੜੇ ਵੀ ਕਿਉਂ ਨਾ ਹੋਵੇ ਪਰ ਕਹਿੰਦੇ ਉਹਦੇ ਉੱਤੇ ਚੰਦਨ ਦਾ ਕੋਈ ਅਸਰ ਨਹੀਂ ਹੁੰਦਾ। ਪਰ ਇੱਥੇ ਗੁਰੂ ਰਾਮਦਾਸ ਮਹਾਰਾਜ ਨੇ ਸਾਕਤਾਂ ਨੂੰ ਖੜਸੋਕੜ ਬਿਰਸ਼ ਦੇ ਨਾਲ ਤਸ਼ਬੀਹ ਦਿੱਤੀ ਹੈ, ਜਿਹੜੇ ਖੜੇ ਖੜੇ ਸੁੱਕ ਜਾਂਦੇ ਹੈ। ਸਾਕਤ ਕੂੜੇ ਉਭ ਸੁੱਕ ਹੋਏ, ਜਿਹੜੇ ਸਾਕਤ ਪੁਰਸ਼ ਨੇ ਝੂਠੇ ਉਹ ਤੇ ਖੜਸੋਕੜ ਬਿਰਸ਼ ਵਾਂਗ ਬਣੇ ਹੋਏ ਨੇ। ਮਨ ਅਵਮਾਨ ਵਿਛੜ ਦੂਰ ਗਈ ਆ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਹੁੰਦਾ, ਧਨ ਦਾ, ਵਿਦਿਆ ਦਾ, ਗੁਣਾਂ ਦਾ, ਜਾਤੀ ਦਾ, ਕਈ ਕਿਸਮਾਂ ਦਾ ਹੰਕਾਰ ਹੈ, ਤੇ ਉਹ ਵਾਹਿਗੁਰੂ ਤੋਂ ਵਿਛੜ ਕੇ ਭਾਈ ਉਸ ਤੋਂ ਦੂਰ ਹੋ ਗਏ ਹਨ।
ਹਰ ਗਤਮਿਤ ਕਰਤਾ ਆਪੇ ਜਾਣੈ ਸਭਿਦ ਹਰ ਹਰ ਆਪ ਬਨਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਰਤਾ ਪੁਰਖ ਵਾਹਿਗੁਰੂ ਆਪਣੀ ਗਤ ਪ੍ਰਾਪਤੀ ਦੀ ਮਿਤ ਮਰਯਾਦਾ ਨੂੰ ਆਪ ਹੀ ਜਾਣਦਾ ਹੈ। ਆਪਣੀ ਗਤਮਿਤ ਕਰਤਾ ਹਰ ਗਤਮਿਤ ਕਰਤਾ ਆਪੇ ਜਾਣਾ। ਉਹ ਕਰਤਾ ਪੁਰਖ ਵਾਹਿਗੁਰੂ ਆਪਣੀ ਗਤ ਪ੍ਰਾਪਤੀ ਦੀ ਮਰਯਾਦਾ ਨੂੰ ਆਪ ਹੀ ਜਾਣਦਾ ਹੈ। ਸਭਿਦ ਹਰ ਹਰ ਆਪ ਬਨਈਆ ਤੇ ਸਾਰੀਆਂ ਵਿਧਾਂ ਤਰਕੀਬਾਂ ਨੂੰ ਸਾਰੀਆਂ ਉਕਤੀਆਂ ਜੁਗਤੀਆਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਬਣਾਉਂਦਾ ਹੈ।
ਜੇ ਸਤਿਗੁਰ ਭੇਟੇ ਸੋ ਕੰਚਨ ਹੋਵੇ ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਨੂੰ ਸਤਿਗੁਰੂ ਮਿਲ ਜਾਂਦੇ ਨੇ, ਸਤਿਗੁਰੂ ਪਾਰਸ ਨੇ, ਪਾਰਸ ਦਾ ਇਹ ਵੱਡਾ ਗੁਣ ਹੈ ਉਹ ਸੱਤ ਧਾਤਾਂ ਨੂੰ ਛੋਹ ਕੇ ਸੋਨਾ ਬਣਾ ਦਿੰਦੇ। ਜਿਸ ਨੂੰ ਸਤਿਗੁਰੂ ਮਿਲ ਜਾਂਦੇ ਨੇ ਤੇ ਬਈ ਉਹ ਤੇ ਕੰਚਨ ਹੋਵੇ ਸੋਨਾ ਬਣ ਜਾਂਦਾ, ਸ਼ੁੱਧ ਨਿਰਵਿਕਾਰ ਹੋ ਜਾਂਦਾ। ਜੋ ਤੁਰ ਲਿਖਿਆ ਸੋ ਮਿਟੈ ਨਾ ਮਟਈਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜੋ ਤੁਰ ਤੋਂ ਵਾਹਿਗੁਰੂ ਪਰਮੇਸ਼ਰ ਨੇ ਲੇਖ ਲਿਖਿਆ ਹੈ ਉਹ ਕਿਸੇ ਦਾ ਮਿਟਾਇਆ ਮਿਟ ਨਹੀਂ ਸਕਦਾ। ਲੇਖ ਨਾ ਮਿਟੀ ਹੇ ਸਕੀ ਜੋ ਲਿਖਿਆ ਕਰਤਾਰ, ਭਾਵ ਜਿਹਦੇ ਭਾਗਾਂ ਦੇ ਵਿੱਚ ਗੁਰੂ ਦੀ ਸੰਗਤ ਲਿਖੀ ਹੁੰਦੀ ਹੈ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਸੋਨਾ ਬਣ ਜਾਂਦੇ ਨੇ ਜਾਂ ਚੰਦਨ ਬਣ ਜਾਂਦੇ ਹਨ। ਪਰ ਕੁਝ ਖੜਸੋਕੜ ਬਿਰਸ਼ ਵਾਂਗ ਵੀ ਹੁੰਦੇ ਨੇ, ਸਾਕਤ ਤੇ ਮਨਮੁਖ ਲੋਕ, ਉਹ ਗੁਰੂ ਦੀ ਸੰਗਤ ਵਿੱਚ ਆ ਕੇ ਵੀ ਖਾਲੀ ਰਹਿ ਜਾਂਦੇ ਨੇ, ਕੁਛ ਲਾਭ ਨਹੀਂ ਲੈ ਸਕਦੇ।
ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਖੁਲਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਤਨ ਪਦਾਰਥ ਗੁਰਮਤ ਪਾਵੈ ਵੀ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਜਿਹੜਾ ਰਤਨਾ ਵਾਂਗੂ ਅਮੋਲਕ ਪਦਾਰਥ ਹੈ ਵਾਹਿਗੁਰੂ ਦਾ ਨਾਮ, ਭਗਤੀ ਤੇ ਗਿਆਨ, ਇਹ ਰਤਨ ਵਰਗੇ ਅਮੋਲਕ ਪਦਾਰਥ ਗੁਰਮਤ ਦੁਆਰਾ ਉਹ ਪ੍ਰਾਪਤ ਕਰ ਲੈਂਦੇ ਨੇ। ਸਾਗਰ ਭਗਤ ਭੰਡਾਰ ਖੁਲਈਆ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਮੁੰਦਰ ਵਾਂਗੂ ਭਗਤੀ ਦੇ ਭੰਡਾਰ ਖੋਲ ਕੇ ਬੈਠੇ ਨੇ। ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਕੋਲ ਆਵੇ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਭਗਤੀ ਦੇ ਭੰਡਾਰੇ ਬਖਸ਼ਿਸ਼ ਕਰ ਦਿੰਦੇ ਹਨ। ਤੇ ਜਿਹੜੇ ਗੁਰਮੁਖ ਵਿਅਕਤੀ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਸਤਿਗੁਰੂ ਕੋਲੋਂ ਆ ਕੇ ਉਹ ਰਤਨ ਰੂਪੀ ਪਦਾਰਥ ਭਾਵ ਨਾਮ ਭਗਤੀ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਨ।
ਗੁਰਚਰਣੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਮੇਰੇ ਮਨ ਦੇ ਵਿੱਚ ਇੱਕ ਐਸੀ ਸ਼ਰਧਾ ਭਾਵਨਾ ਪੈਦਾ ਹੋ ਗਈ ਹੈ, ਮੈਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਹੀ ਉਚਾਰਨ ਕਰਦਾ ਰਹਿੰਦਾ ਹਾਂ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ। ਭਈਆ ਦਾ ਅਰਥ ਵੀ ਹੇ ਭਰਾਵਾ, ਮੈਂ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ ਹੋਇਆ ਕਦੇ ਤ੍ਰਿਪਤ ਹੁੰਦਾ ਹੀ ਨਹੀਂ, ਹਰ ਵੇਲੇ ਮੇਰਾ ਜੀ ਕਰਦਾ ਰਹਿੰਦਾ ਹੈ ਬਈ ਮੈਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਉਚਾਰਨ ਕਰਦਾ ਹੀ ਰਵਾਂ।
ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਮੈਂ ਪਰਮ ਵੈਰਾਗ ਤਰ ਤੀਬਰ ਤਰ ਤਮ ਵੈਰਾਗ ਨੂੰ ਧਾਰਨ ਕਰਕੇ ਮੈਂ ਹਮੇਸ਼ਾ ਹਮੇਸ਼ਾ ਵਾਹਿਗੁਰੂ ਨੂੰ ਧਿਆ ਰਿਹਾ ਹਾਂ। ਕਿਉਂਕਿ ਵੈਰਾਗ ਵੀ ਕਈ ਕਿਸਮਾਂ ਦਾ ਹੁੰਦਾ ਹੈ, ਇੱਕ ਮੰਦ ਵੈਰਾਗ ਹੁੰਦਾ, ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼ ਟੈਂਦਾ ਟੈਂਦਾ ਟੈ ਪਿਆ ਕੱਖ ਕੱਖਾਂ ਦੇ ਪਾਸ, ਉਹ ਕੀ ਹੁੰਦਾ ਹੈ, ਨਾਰ ਮੂਏ ਕਰ ਸੰਪਤ ਨਾਸੀ ਮੂੰਡ ਮੁੰਡਾਏ ਪਏ ਸਨਿਆਸੀ, ਘਰ ਵਾਲੀ ਮਰ ਗਈ ਕਹਿੰਦੇ ਚਲੋ ਹੁਣ ਸਾਧ ਬਣ ਜਾਈਏ ਕੰਮ ਤੇ ਹੋਣਾ ਨਹੀਂ, ਤੇ ਜਾਂ ਕਿਸੇ ਦੀ ਮਾਇਆ ਹੀ ਖਤਮ ਹੋ ਗਈ ਦਿਵਾਲੀਆ ਬਣ ਗਿਆ ਕਹਿੰਦੇ ਚਲੋ ਹੁਣ ਸਾਧ ਬਣ ਜਾਓ। ਇਸ ਤਰ੍ਹਾਂ ਲੋਕ ਸੰਨਿਆਸ ਲੈਂਦੇ ਸਨ, ਨਾਰ ਮੂਏ ਕਰ ਸੰਪਤ ਨਾਸੀ ਮੂੰਡ ਮੁੰਡਾਏ ਪਏ ਸੰਨਿਆਸੀ। ਫਿਰ ਉਹਨਾਂ ਲੋਕਾਂ ਦਾ ਹਸ਼ਰ ਕੀ ਹੁੰਦਾ ਜਿਹੜੇ ਘਰਵਾਲੀ ਦੇ ਚੜਾਈ ਕਰਨ ਤੋਂ ਬਾਅਦ ਜਾਂ ਮਾਇਆ ਦੇ ਨਸ਼ਟ ਹੋਣ ਤੋਂ ਬਾਅਦ ਸਾਧ ਬਣਦੇ ਸਨ, ਫਿਰ ਜਦੋਂ ਉਹਨਾਂ ਨੂੰ ਉਹ ਚੀਜ਼ਾਂ ਕਿਧਰੇ ਮਿਲ ਜਾਂਦੀਆਂ ਉੱਥੇ ਆ ਕੇ ਉਹਨਾਂ ਦਾ ਮਨ ਡੋਲ ਜਾਂਦਾ ਸੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਵੈਰਾਗ ਨਹੀਂ ਪ੍ਰਵਾਨ ਹੋ ਸਕਦਾ ਪਰਮ ਵੈਰਾਗ। ਪਰਮ ਵੈਰਾਗ ਦੇ ਬਾਰੇ ਕਿਸੇ ਵਿਦਵਾਨ ਨੇ ਲਿਖਿਆ ਹੈ, ਬ੍ਰਹਮ ਲੋਕ ਔਰ ਇੰਦਰ ਲੋਕ ਤੱਕ ਜਿੰਨੇ ਵੀ ਪਦਾਰਥ ਨੇ ਤੇ ਉਹਨਾਂ ਨੂੰ ਕਾਂ ਦੀ ਬਿਸ਼ਤਾ ਸਮਾਨ ਸਮਝਣਾ ਇਹ ਬੀਤਰਾਗ ਪੁਰਖ ਦੀ ਅਵਸਥਾ ਹੁੰਦੀ ਹੈ। ਬ੍ਰਹਮਾ ਇੰਦਰ ਆਦਲੋ ਹੋਤ ਦੇਹ ਤਰ ਭੋਗ ਕਾਕ ਬਿਸ਼ ਸਮਜੀਗਨ ਬੀਤਰਾਗ ਤੇਲੋ, ਜਿਹਨੂੰ ਇਸ ਦੁਨੀਆਂ ਦੇ ਪਦਾਰਥ ਕੀ ਬ੍ਰਹਮ ਲੋਕ ਦੇ ਪਦਾਰਥ ਵੀ ਸਵਰਗ ਦੇ ਪਦਾਰਥ ਵੀ ਲੁਭਾਏ ਮਨ ਨਾ ਕਰ ਸਕਣ, ਇਹਨੂੰ ਪਰਮ ਵੈਰਾਗ ਕਹਿੰਦੇ ਨੇ। ਪਰਮ ਵੈਰਾਗ ਨਿਤ ਨਿਤ ਹਰ ਧਿਆਏ, ਅਸੀਂ ਉਸ ਪਰਮ ਵੈਰਾਗ ਨੂੰ ਧਾਰਨ ਕਰਕੇ ਤਰ ਤੀਬਰ ਤਰ ਤਮ ਵੈਰਾਗ ਨੂੰ ਧਾਰਨ ਕਰਕੇ ਹਮੇਸ਼ਾ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ। ਮੈਂ ਹਰ ਗੁਣ ਕਹਿਤੇ ਭਾਵ ਨਹੀਂ ਕਹੀਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਵਾਹਿਗੁਰੂ ਦੇ ਗੁਣਾਂ ਨੂੰ ਕਹਿੰਦਿਆਂ ਕਹਿੰਦਿਆਂ ਭਾਵ ਨਹੀਂ ਕਹੀਆ ਤੇ ਮੈਂ ਬਹੁਤ ਉੱਚੀ ਭਾਵਨਾ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰ ਰਿਹਾ ਹਾਂ ਤੇ ਵਾਹਿਗੁਰੂ ਦੇ ਗੁਣ ਕਹਿੰਦਿਆਂ ਕਹਿੰਦਿਆਂ ਤੇ ਮੈਂ ਆਪਣੀ ਅੰਦਰਲੀ ਭਾਵਨਾ ਨੂੰ ਵੀ ਸ਼ਰਧਾ ਨੂੰ ਵੀ ਬਿਆਨ ਕਰ ਰਿਹਾ ਹਾਂ।
ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਪਾਰ ਨਾ ਪਾਵੈ ਪਰੈ ਪਰਈਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮੈਂ ਬਾਰ ਬਾਰ ਤੇ ਖਿਨ ਖਿਨ ਕਾਲ ਤੇ ਹਰ ਪਲ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰ ਰਿਹਾ ਹਾਂ, ਹਰ ਪਾਰ ਨਾ ਪਾਵੈ। ਪਰ ਉਸ ਵਾਹਿਗੁਰੂ ਦੇ ਗੁਣਾਂ ਦਾ ਕੋਈ ਪਾਰ ਦਾ ਅਰਥ ਹੈ ਓੜਕ ਪਰਲਾ ਸਿਰਾ, ਕੋਈ ਨਹੀਂ ਮੈਨੂੰ ਪ੍ਰਾਪਤ ਹੋ ਰਿਹਾ ਪਰੈ ਪਰਈਆ, ਕਿਉਂਕਿ ਵਾਹਿਗੁਰੂ ਦੇ ਗੁਣ ਪਰੇ ਤੋਂ ਪਰੇ ਨੇ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਹੇ ਵਾਹਿਗੁਰੂ ਜੀ, ਮੈਂ ਭਾਵੇਂ ਬਾਰ ਬਾਰ ਖਿਨ ਖਿਨ ਕਾਲ ਹਰ ਪਲ ਤੇਰੇ ਗੁਣਾਂ ਨੂੰ ਉਚਾਰਨ ਕਰਦਾ ਹਾਂ ਪਰ ਤੇਰੇ ਗੁਣਾਂ ਦਾ ਕੋਈ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਤੇਰੇ ਗੁਣ ਪਰੇ ਤੋਂ ਪਰੇ ਹੋਰ ਬੇਅੰਤ ਹਨ।
ਸਾਸਤ ਵੇਦ ਪੁਰਾਣ ਪੁਕਾਰੈ ਧਰਮ ਕਰੋ ਖਟ ਕਰਮ ਦ੍ਰਿੜਈਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਧਰਮ ਸ਼ਾਸਤਰ ਨੇ ਤੇ ਚਾਰ ਵੇਦ ਨੇ ਤੇ 18 ਪੁਰਾਣ ਨੇ ਇਹ ਵੀ ਇਹ ਗੱਲ ਆਖਦੇ ਨੇ। ਕੀ ਆਖਦੇ ਨੇ? ਧਰਮ ਕਰੋ, ਬਈ ਤੁਸੀਂ ਧਰਮ ਧਾਰਨ ਕਰੋ ਤੇ ਜਿਹੜੇ ਖਟ ਕਰਮ ਨੇ ਸੰਧਿਆ ਤਰਪਨ ਗਾਇਤਰੀ ਮੰਤਰ ਦਾ ਜਾਪ ਅਤਿਥੀ ਪੂਜਾ ਦੇਵ ਵਰਤਨ ਤੇ ਹੋਮ ਇਹ ਹਿੰਦੂ ਧਰਮ ਦੇ ਖਟ ਕਰਮ ਨੇ ਔਰ ਉਹ ਇਹਨਾਂ ਨੂੰ ਦ੍ਰਿੜ ਕਰਵਾਉਂਦੇ ਹਨ।
ਮਨਮੁਖ ਪਾਖੰਡ ਪਰਮ ਵਿਗੂਤੇ ਲੋਭ ਲਹਿਰ ਨਾਵ ਭਾਰ ਬੁੜਈਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਉਹ ਪਖੰਡ ਕਰਕੇ ਤੇ ਭਰਮ ਦੇ ਵਿਚ ਹੀ ਵਗੂਤੇ ਖਰਾਬ ਹੁੰਦੇ ਨੇ। ਕਿਉਂ? ਭਾਵੇਂ ਉਹ ਵੇਦਾਂ ਸ਼ਾਸਤਰਾਂ ਦੇ ਦੱਸੇ ਧਰਮ ਕਰਮ ਨੂੰ ਕਰਦੇ ਵੀ ਹਨ ਪਰ ਜਿਹੜੇ ਮਨਮੁਖ ਲੋਕ ਨੇ ਉਹ ਪਖੰਡ ਕਰਕੇ ਭਰਮ ਦੇ ਵਿਚ ਖਰਾਬ ਹੁੰਦੇ ਹਨ। ਲੋਭ ਲਹਿਰ ਨਾਲ ਪਾਰ ਬੁੜਈਆ, ਲੋਭ ਦੀ ਲਹਿਰ ਦੇ ਵਿਚ ਆ ਕੇ ਜਿਹੜੀ ਉਹਨਾਂ ਦੀ ਨਾਵ ਦਾ ਅਰਥ ਹੈ ਜੀਵਨ ਦੀ ਨੌਕਾ ਹੈ ਜ਼ਿੰਦਗੀ ਦੀ ਬੇੜੀ ਹੈ ਭਾਰ ਬੁੜਈਆ ਉਹ ਪਾਪਾਂ ਦੇ ਭਾਰ ਦੇ ਨਾਲ ਹੀ ਡੁੱਬ ਜਾਂਦੀ ਹੈ।
ਨਾਮ ਜਪੋ ਨਾਮੇ ਆਰ ਗਤ ਪਾਵੋ ਸਿਮਰ ਸ਼ਾਸਤਰ ਨਾਮ ਦ੍ਰਿੜਈਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਗੁਰਮੁਖੋ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਹੀ ਜਪੋ ਤੇ ਨਾਮ ਦੁਆਰਾ ਹੀ ਮੁਕਤੀ ਪ੍ਰਾਪਤ ਕਰ ਲਵੋ। ਸਿਮਰਤ ਸ਼ਾਸਤਰ ਨਾਮ ਦ੍ਰਿੜਈਆ, ਜਿਹੜੇ ਸਿਮਰਤੀਆਂ ਤੇ ਸ਼ਾਸਤਰਾਂ ਨੇ ਧਰਮ ਗ੍ਰੰਥਾਂ ਨੇ ਹੀ ਤਾਂ ਨਾਮ ਦ੍ਰਿੜ ਕਰਵਾਇਆ ਹੈ ਅਥਵਾ ਇਹਦਾ ਅਰਥ ਇਉਂ ਵੀ ਕੀਤਾ ਵੀ ਜਿਹੜੇ ਸਿਮਰਤੀਆਂ ਸ਼ਾਸਤਰ ਇਹ ਨਾਮ ਨੂੰ ਦ੍ਰਿੜ ਨਹੀਂ ਕਰਵਾਉਂਦੇ। ਕਈ ਲੋਕ ਇਹਦੇ ਉੱਤੇ ਤਰਕ ਕਰਦੇ ਹਨ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੇ, ਇਹ ਸਿਮਰਤੀਆਂ ਤੇ ਸ਼ਾਸਤਰ ਪੁੰਨਾ ਪਾਪਾਂ ਦੀ ਹੀ ਵਿਚਾਰ ਕਰਦੇ ਨੇ ਪਰ ਨਾਮ ਤਤ ਸਭੀ ਸਿਰ ਜਾਪਾ ਨਾਮ ਤੋਂ ਉਹ ਵੀ ਅਣਜਾਣੀ ਹਨ ਤੇ ਇਹਦਾ ਅਰਥ ਫਿਰ ਉਹ ਵਿਦਵਾਨਾਂ ਨੇ ਇਉਂ ਕੀਤਾ ਹੈ ਨਾਮ ਜਪੋ ਨਾਮੀ ਗਤ ਪਾਵੋ ਸਿਮਰਤ ਸ਼ਾਸਤਰ ਨਾਮ ਦ੍ਰਿੜਈਆ, ਬਈ ਜਿਹੜਾ ਨਾਮ ਜਪੋ ਤੇ ਨਾਮ ਦੁਆਰਾ ਮੁਕਤੀ ਪ੍ਰਾਪਤ ਕਰ ਲਵੋ। ਜਿਹੜਾ ਨਾਮ ਦ੍ਰਿੜ ਕੀਤਾ ਹੈ ਸਾਡੇ ਲਈ ਇਹੀ ਸਿਮਰਤੀਆਂ ਤੇ ਸ਼ਾਸਤਰਾਂ ਦਾ ਪਠਨ ਪਾਠਨ ਹੈ, ਭਾਵ ਵਾਹਿਗੁਰੂ ਦਾ ਨਾਮ ਹੀ ਸਾਨੂੰ ਸਭ ਤੋਂ ਉੱਤਮ ਜਾਪਦਾ ਹੈ।
ਹੋਮੈ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੈ ਪਰਮ ਪਦ ਪਈਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਹੋਮੈ ਚਲੀ ਜਾਵੇ ਤਾਂ ਮਨ ਨਿਰਮਲ ਹੁੰਦਾ ਹੈ ਗੁਰਮੁਖ ਪਰਚੈ ਪਰਮ ਪਦ ਪਈਆ, ਤੇ ਜਿਹੜਾ ਗੁਰੂ ਦੇ ਨਾਮ ਬਾਣੀ ਦੇ ਪਰਚੇ ਦੇ ਨਾਲ ਅਥਵਾ ਗੁਰਮੁਖ ਪਰਚੇ। ਜਦੋਂ ਕਿਸੇ ਗੁਰਸਿੱਖ ਦਾ ਮਨ ਗੁਰੂ ਦੇ ਪ੍ਰੇਮ ਦੇ ਪਰਚੇ ਵਿੱਚ ਪਰਚ ਜਾਵੇ, ਪਰਮ ਪਦ ਪਈਆ, ਫਿਰ ਉਹਨੂੰ ਪਰਮ ਪਦਵੀ, ਨਿਰਵਾਣ ਪਦਵੀ, ਤੁਰੀਆ ਪਦ ਪ੍ਰਾਪਤ ਹੋ ਜਾਂਦਾ ਹੈ।
ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੈ ਸੇ ਕਰਮ ਕਮਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਤਨਾ ਵੀ ਸੰਸਾਰ ਹੈ ਤੇ ਸੰਸਾਰ ਦਾ ਵਰਨ ਰੂਪ ਰੰਗ ਰੂਪ ਇਹ ਸਭ ਤੇਰਾ ਹੀ ਤੇ ਪੈਦਾ ਕੀਤਾ ਹੋਇਆ। ਜਿਤ ਲਾਵੈ ਸੇ ਕਰਮ ਕਮਈਆ, ਹੈ ਵਾਹਿਗੁਰੂ ਜਿਸ ਜਿਸ ਪਾਸੇ ਤੂੰ ਇਹਨਾਂ ਜੀਵਾਂ ਨੂੰ ਲਾਉਣਾ ਤੇ ਇਹ ਉਹੀ ਕਰਮ ਕਰ ਰਹੇ ਨੇ। ਜਿਤ ਜਿਤ ਲਾਵਹੋ ਤਿਤ ਲੱਗੈ ਹਰਨਾਥ, ਨਾਨਕ ਇਨ ਕੈ ਕਸ਼ੂ ਨਾ ਹਾਥ। ਇਹ ਗੁਰਮੁਖਾਂ ਦੀ ਅਵਸਥਾ ਹੈ, ਆਪਣੇ ਆਪ ਤੇ ਕੋਈ ਕੁਛ ਕਿਸੇ ਪਾਸੇ ਕਰਨ ਜੋਗਾ ਹੀ ਨਹੀਂ, ਜੋ ਕੁਛ ਕਰਦਾ ਕਰਵਾਉਂਦਾ ਵਾਹਿਗੁਰੂ ਪਰਮੇਸ਼ਰੀ ਹੈ। ਇਸੇ ਲਈ ਉਹ ਵਾਹਿਗੁਰੂ ਦੇ ਸਨਮੁਖ ਇਹੀ ਆਖਦੇ ਨੇ, ਹੇ ਵਾਹਿਗੁਰੂ ਜੀ ਜਿਸ ਜਿਸ ਪਾਸੇ ਤੁਸੀਂ ਇਹਨਾਂ ਜੀਵਾਂ ਨੂੰ ਲਾਉਂਦੇ ਹੋ ਉਹੀ ਇਹ ਕੰਮ ਕਰਦੇ ਹਨ।
ਨਾਨਕ ਜੰਤ ਵਜਾਏ ਵਾਜੈ, ਜਿਤ ਪਾਵੈ ਤਿਤ ਰਾਹੇ ਚਲਈਆ।
ਹੇ ਵਾਹਿਗੁਰੂ ਜੀ, ਜੀਵ ਤਾਂ ਜੰਤ ਦਾ ਅਰਥ ਵਾਜੇ ਦੀ ਤਰ੍ਹਾਂ ਨੇ, ਜਿਵੇਂ ਵਾਜਾ ਵਜਾਇਆ ਹੀ ਵੱਜਦਾ ਨਾ, ਆਪਣੇ ਆਪ ਤੇ ਵੱਜਦਾ ਨਹੀਂ ਹੈ। ਰਾਗੀ ਸਿੰਘ ਜਦੋਂ ਕੀਰਤਨ ਕਰਦੇ ਨੇ, ਵਾਜਾ ਵਜਾਉਂਦੇ ਨੇ, ਪੱਖਾ ਫੇਰਦੇ ਨੇ, ਸੁਰਾਂ ਦੱਬਦੇ ਨੇ, ਤਾਂ ਹੀ ਵੱਜਦਾ। ਕੋਈ ਵੀ ਸਾਜ ਹੈ ਬਿਨਾਂ ਵਜਾਇਆ ਨਹੀਂ ਵੱਜਦਾ। ਨਾਨਕ ਜੰਤ ਵਜਾਏ ਵੱਜ ਹੈ, ਹਜ਼ੂਰ ਕਹਿੰਦੇ ਜਿਹੜੇ ਜੀਵਾਂ ਰੂਪ ਵਾਜੇ ਨੇ ਇਹ ਤੇਰੇ ਵਜਾਏ ਹੀ ਵੱਜਦੇ ਨੇ। ਜਿਤ ਪਾਵੇ ਤਿਤ ਰਾਹੇ ਚਲਿਆ, ਹੈ ਵਾਹਿਗੁਰੂ ਜਿਸ ਪਾਸੇ ਆਪ ਜੀ ਨੂੰ ਪਾਉਂਦਾ ਇਹ ਉਸੇ ਰਾਹ ਹੀ ਚੱਲਦੇ ਹਨ।
ਬਿਲਾਵਲ ਮਹੱਲਾ ਚੌਥਾ, ਗੁਰਮੁਖ ਅਗਮ ਅਗੋਚਰ ਧਿਆਇਆ, ਹੂੰ ਬਲ ਬਲ ਸਤਿਗੁਰ ਸਤਿਪੁਰ ਖਈਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫੇਰ ਉਸ ਦੋਨਾਂ ਸਾਧੂਆਂ ਨੂੰ ਉਪਦੇਸ਼ ਦੇ ਰਹੇ ਹਨ, ਜਨ ਕੀ ਟੇਕ ਹਰ ਨਾਮ ਟਿਕਈਆ। ਵੀ ਸਾਡੇ ਦਾਸਾਂ ਦੀ ਟੇਕ ਤਾਂ ਵਾਹਿਗੁਰੂ ਦੇ ਨਾਮ ਤੇ ਹੀ ਟਿਕਾਈ ਹੋਈ ਹੈ। ਤਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਦਾਸ ਦੀ ਟੇਕ ਤਾਂ ਵਾਹਿਗੁਰੂ ਦੇ ਨਾਮ ਤੇ ਹੀ ਟਿਕਾਈ ਹੋਈ ਹੈ। ਸਤਿਗੁਰ ਕੀ ਤਰ ਲਾਗਾ ਜਾਵਾਂ, ਗੁਰ ਕਿਰਪਾ ਤੇ ਹਰ ਦਰ ਲਹੀਆ। ਹਜ਼ੂਰ ਫਰਮਾਉਂਦੇ ਨੇ ਮੈਂ ਸਤਿਗੁਰੂ ਦੀ ਧਰ ਦਾ ਅਰਥ ਹੈ ਓਟ ਲੈ ਕੇ, ਸਤਿਗੁਰੂ ਦੀ ਓਟ ਲੈ ਕੇ ਮੈਂ ਗੁਰਸਿੱਖੀ ਮਾਰਗ ਤੇ, ਭਾਉ ਭਗਤੀ ਦੇ ਮਾਰਗ ਤੇ ਤੁਰਿਆ ਜਾ ਰਿਹਾ ਹਾਂ, ਕਿਉਂਕਿ ਗੁਰੂ ਦੇ ਆਸਰੇ ਤੋਂ ਬਿਨਾਂ ਗੁਰਸਿੱਖੀ ਮਾਰਗ ਤੇ, ਭਾਉ ਭਗਤੀ ਦੇ ਮਾਰਗ ਤੇ ਵੀ ਚੱਲਿਆ ਨਹੀਂ ਜਾ ਸਕਦਾ। ਸਤਿਗੁਰ ਕੀ ਤਰ ਲਾਗਾ ਜਾਵਾਂ, ਮੈਂ ਸਤਿਗੁਰੂ ਦੀ ਓਟ ਲੈ ਕੇ ਹੀ ਤੇ ਗੁਰਸਿੱਖੀ ਮਾਰਗ ਤੇ, ਭਾਉ ਭਗਤੀ ਤੇ ਤੁਰਿਆ ਜਾ ਰਿਹਾ ਹਾਂ। ਗੁਰ ਕਿਰਪਾ ਤੇ ਹਰ ਦਰ ਲਹੀਆ, ਤੇ ਮੈਂ ਗੁਰੂ ਦੀ ਕਿਰਪਾ ਦੁਆਰਾ ਜੋ ਸਾਡੇ ਜੀਵਨ ਦੀ ਮੰਜ਼ਿਲ ਹੈ ਵਾਹਿਗੁਰੂ ਦਾ ਦਰ, ਉਹ ਮੈਂ ਪ੍ਰਾਪਤ ਕਰ ਲਿਆ ਹੈ। ਲੋਹਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਗੁਰਮੁਖ ਅਗਮ ਅਗੋਚਰ ਧਿਆਇਆ, ਹੋ ਬਲ ਬਲ ਸਤਿਗੁਰ ਸਤਿਪੁਰ ਖਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਅਗਮ ਅਗੋਚਰ ਧਿਆਇਆ ਸੀ, ਗੁਰੂ ਦੀ ਮਿਹਰ ਨਾਲ ਉਸ ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਗੋਚਰ ਜੋ ਇੰਦਰੀਆਂ ਦੇ ਅਵਿਸ਼ੇ ਅਕਾਲ ਪੁਰਖ ਹੈ ਉਹਨੂੰ ਧਿਆਇਆ ਹੈ। ਹੋਂ ਬਲ ਬਲ ਸਤਿਗੁਰ ਸਤਿਪੁਰ ਕਹੀਆ, ਅਸੀਂ ਸਤਿਪੁਰਖ ਸਤਿਗੁਰੂ ਤੋਂ ਹਮੇਸ਼ਾ ਲਈ ਮਨ ਕਰਕੇ ਬਾਣੀ ਕਰਕੇ ਬਲਿਹਾਰ ਜਾਣੇ ਹਾਂ।
ਰਾਮ ਨਾਮ ਮੇਰਾ ਪ੍ਰਾਣ ਵਸਾਏ, ਸਤਿਗੁਰ ਪਰਸ ਹਰ ਨਾਮ ਸਮਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਨਾਮ ਮੇਰਾ ਪ੍ਰਾਣ ਵਸਾਏ, ਬਈ ਵਾਹਿਗੁਰੂ ਦੇ ਨਾਮ ਨੂੰ ਸਤਿਗੁਰੂ ਨੇ ਮੇਰੇ ਪ੍ਰਾਣਾਂ ਦੇ ਵਿੱਚ ਵਸਾ ਦਿੱਤਾ, ਸਵਾਸ ਸਵਾਸ ਮੈਂ ਹੁਣ ਸਿਮਰਨ ਕਰ ਰਿਹਾ ਹਾਂ। ਸਤਿਗੁਰ ਪਰਸ ਹਰ ਨਾਮ ਸਮਈਆ, ਸਤਿਗੁਰੂ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਕਰਕੇ ਤੇ ਮੈਂ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਗਿਆ ਹਾਂ।
ਜਨ ਕੀ ਟੇਕ ਹਰ ਨਾਮ ਟਿਕਈਆ, ਸਤਿਗੁਰ ਕੀ ਤਰ ਲਾਗਾ ਜਾਵਾ, ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਾਸ ਦੀ ਟੇਕ ਤਾਂ ਵਾਹਿਗੁਰੂ ਦੇ ਨਾਮ ਤੇ ਹੀ ਟਿਕਾਈ ਹੋਈ ਹੈ। ਮੈਂ ਸਤਿਗੁਰੂ ਦੀ ਓਟ ਲੈ ਕੇ ਮੈਂ ਗੁਰਸਿੱਖੀ ਮਾਰਗ ਤੇ, ਭਾਉ ਭਗਤੀ ਦੇ ਮਾਰਗ ਤੇ ਲੱਗਿਆ ਜਾ ਰਿਹਾ ਹਾਂ, ਤੁਰਿਆ ਜਾ ਰਿਹਾ ਹਾਂ। ਭਾਵ ਇਹ ਭਾਉ ਭਗਤੀ ਦਾ ਮਾਰਗ, ਗੁਰਸਿੱਖੀ ਦਾ ਮਾਰਗ ਮੈਂ ਤੈਅ ਕਰ ਰਿਹਾ ਹਾਂ। ਗੁਰ ਕਿਰਪਾ ਤੇ ਹਰ ਦਰ ਲਹੀਆ, ਮੈਂ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦਾ ਦਰ ਕੀ ਹੈ, ਸਾਧ ਸੰਗਤ ਤੇ ਵਾਹਿਗੁਰੂ ਦਾ ਦਰ ਕੀ ਹੈ, ਆਤਮ ਗਿਆਨ ਵੀ ਪ੍ਰਾਪਤ ਕਰ ਲਿਆ ਹੈ।
ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖ ਮਾਤਮਾ ਤਤ ਕਢਈਆ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਜਿਹੜਾ ਸਾਡਾ ਮਨੁੱਖੀ ਸਰੀਰ ਹੈ ਇਹ ਕਰਮ ਦੀ ਧਰਤੀ ਹੈ। ਜਿਹਾ ਬੀਜੈ ਸੋਲਣਾ ਕਰਮਾ ਸੰਦੜਾ ਕੇਤ, ਗੁਰਮੁਖ ਮਤ ਮਤ ਤਤ ਕਢਈਆ ਤੇ ਗੁਰਮੁਖਾਂ ਨੇ ਇਸ ਸਰੀਰ ਨੂੰ ਮਤ ਮਤ ਕੇ ਇਸ ਸਰੀਰ ਨੂੰ ਰਿੜਕ ਰਿੜਕ ਕੇ ਇਹਦੇ ਵਿਚੋਂ ਤਤ ਕਢਈਆ ਜਿਹੜਾ ਅਸਲੀ ਇਹਦਾ ਤਤ ਸੀ ਅਸਲੀ ਸਾਰ ਸੀ ਅਸਲੀ ਨਿਚੋੜ ਸੀ ਉਹਨੂੰ ਉਹਨਾਂ ਨੇ ਬਾਹਰ ਕੱਢ ਲਿਆ ਹੈ।
ਲਾਲ ਜਵੇ ਹਰ ਨਾਮ ਪ੍ਰਗਾਸਿਆ ਭਾਂਡਾ ਪਾਉ ਪਵੈ ਤਿਤ ਅਈਆ।
ਉਹ ਤਤ ਕੀ ਸੀ? ਜਿਵੇਂ ਧਰਤੀ ਵਿਚ ਹੀਰੇ ਮੋਤੀਆਂ ਦੀਆਂ ਖਾਣਾਂ ਹੁੰਦੀਆਂ ਨੇ, ਇਹ ਸਰੀਰ ਕਰਮ ਦੀ ਧਰਤੀ ਹੈ ਨਾ, ਇਹਦੇ ਵਿਚ ਲਾਲ ਜਵੇਹਰ ਨਾਮ ਪ੍ਰਗਾਸਿਆ ਵਾਹਿਗੁਰੂ ਦਾ ਜਿਹੜਾ ਨਾਮ ਸੀ ਲਾਲ ਤੇ ਜਵਾਹਰ ਦੀ ਤਰ੍ਹਾਂ ਬੜਾ ਹੀ ਅਮੋਲਕ ਸੀ, ਉਹ ਹੁਣ ਪ੍ਰਗਟ ਹੋ ਗਿਆ। ਭਾਵ ਗੁਰਮੁਖਾਂ ਨੇ ਇਸ ਧਰਤੀ ਨੂੰ ਪੱਟ ਪੱਟ ਕੇ ਇਹਦੇ ਵਿਚੋਂ ਵਾਹਿਗੁਰੂ ਦੇ ਨਾਮ ਰੂਪੀ ਲਾਲ ਤੇ ਜਵੇਹਰ ਨੂੰ ਪ੍ਰਗਟ ਕਰ ਲਿਆ। ਭਾਂਡਾ ਭਾਉ ਪਵੈ ਤਿਤ ਅਈਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਵਿਚ ਪਾਓ ਪ੍ਰਭੂ ਦਾ ਪ੍ਰੇਮ ਹੁੰਦਾ ਹੈ, ਜਿਨ ਕੋ ਭਾਂਡਾ ਪਾਓ ਤਿੰਨਾ ਸਵਾਰ ਸੀ, ਪਵੈ ਤਿਤ ਅਈਆ ਵੀ ਉਹਦੇ ਵਿਚ ਵਾਹਿਗੁਰੂ ਦਾ ਨਾਮ ਰੂਪੀ ਰਤਨ ਆ ਕੇ ਪਿਆ ਹੈ।
ਦਾਸਨ ਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਪਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਜਨ ਦਾਸ ਵਾਹਿਗੁਰੂ ਦੇ ਭਗਤ ਨੇ ਤੇ ਸਾਡੇ ਆਪਣੇ ਭਰਾ ਨੇ, ਦਾਸਨ ਦਾਸ ਦਾਸ ਹੋਏ ਰਹੀ ਹੈ ਵੀ ਉਹਨਾਂ ਦੇ ਦਾਸਾਂ ਦੇ ਦਾਸ ਅੱਗੇ ਛੋਟੇ ਦਾਸ ਬਣ ਕੇ ਰਹਿਣਾ ਚਾਹੀਦਾ, ਤੀਜੇ ਨੰਬਰ ਤੇ ਉਹਨਾਂ ਦੇ ਦਾਸਨ ਦਾਸਾਂ ਦੇ ਵੀ ਦਾਸ ਬਣ ਕੇ ਰਹਿਣਾ ਚਾਹੀਦਾ ਹੈ।
ਮਨ ਬੁੱਧ ਅਰਬ ਧਰੋ ਗੁਰ ਆਗੈ ਗੁਰ ਪ੍ਰਸਾਦੀ ਮੈਂ ਅਕਤ ਕਥਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਬੁੱਧ ਅਰਬ ਧਰੋ ਗੁਰ ਆਗੈ, ਮੈਂ ਆਪਣੀ ਮਨ ਵੀ ਤੇ ਬੁੱਧੀ ਅਕਲ ਨੂੰ ਵੀ ਗੁਰੂ ਮਹਾਰਾਜ ਦੀ ਅੱਗੇ ਅਰਪਣ ਕਰਕੇ ਰੱਖ ਦੇਵਾਂ। ਭਾਵ ਮਨ ਦੀ ਜਿਹੜੀ ਮਨ ਦੀ ਮਤ ਹੈ ਤੇ ਬੁੱਧੀ ਦੀ ਸੋਚ ਹੈ ਇਹਨਾਂ ਦੋਹਾਂ ਨੂੰ ਗੁਰੂ ਦੇ ਅੱਗੇ ਭੇਟਾ ਕਰ ਦੇਵਾਂ। ਗੁਰਪ੍ਰਸਾਦੀ ਮੈਂ ਅਕਥ ਕਥਈਆ, ਕਿਉਂ ਮੈਂ ਗੁਰੂ ਦੀ ਕਿਰਪਾ ਦੇ ਨਾਲ ਉਸ ਅਕਥ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਕਥਨ ਕੀਤਾ ਹੈ, ਇਸੇ ਲਈ ਜਿਹੜੀ ਮੈਂ ਆਪਣੀ ਮਨ ਦੀ ਮਤ ਸੀ ਤੇ ਬੁੱਧੀ ਦੀ ਸੋਚ ਸੀ ਅਕਲ ਦੀ ਸ਼ਕਤੀ ਸੀ ਸਾਰੀ ਮੈਂ ਗੁਰੂ ਅੱਗੇ ਭੇਟਾ ਕਰ ਦਿੱਤੀ।
ਮਨਮੁਖ ਮਾਇਆ ਮੋਹੇ ਵਿਆਪੇ ਇਹੋ ਮਨ ਤਿਸ਼ਨਾ ਜਲਤ ਤਿਖਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਲੋਕ ਮਾਇਆ ਦੇ ਮੋਹ ਦੇ ਵਿਚ ਫਸੇ ਰਹਿੰਦੇ ਨੇ ਤੇ ਉਹਨਾਂ ਮਨਮੁਖਾਂ ਦਾ ਇਹ ਮਨ ਤਿਸ਼ਨਾ ਵਿਚ ਸੜਦਾ ਰਹਿੰਦਾ ਤੇ ਤਿਖਈਆ ਹਮੇਸ਼ਾ ਉਹਨਾਂ ਦੇ ਮਨ ਦੇ ਵਿਚ ਮਾਇਆ ਦੀ ਭੁੱਖ ਪਿਆਸ ਲੱਗੀ ਹੀ ਰਹਿੰਦੀ ਹੈ।
ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ।
ਤੇ ਜਿਹੜੇ ਗੁਰਮੁਖ ਵਿਅਕਤੀ ਸਨ ਉਹਨਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪੀ ਜਲ ਪ੍ਰਾਪਤ ਕਰ ਲਿਆ। ਨਿਰਮਲ ਉਦੋ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ, ਅਗਨ ਬੁਝੀ ਗੁਰ ਸ਼ਬਦ ਬੁਝਈਆ। ਤੇ ਉਹਨਾਂ ਗੁਰਮੁਖਾਂ ਦੇ ਮਨ ਵਿਚੋਂ ਹਉਮੈ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ ਤੇ ਕਿਵੇਂ ਬੁਝੀ ਹੈ? ਗੁਰ ਸ਼ਬਦ ਬੁਝਾਈਆ, ਗੁਰੂ ਸ਼ਬਦ ਨੇ ਉਹਨਾਂ ਦੀ ਅੱਗ ਨੂੰ ਬੁਝਾ ਦਿੱਤਾ। ਜਿਵੇਂ ਕਿਸੇ ਜੰਗਲ ਨੂੰ ਡੋ ਅਗਨੀ ਲੱਗੀ ਹੋਵੇ ਉਹਤੇ ਮੀਂਹ ਪੈ ਜਾਵੇ ਨਾ ਤੇ ਉਹ ਸਾਰੀ ਅੱਗ ਬੁਝ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਗੁਰੂ ਮਹਾਰਾਜ ਨੇ ਨਾਮ ਬਾਣੀ ਦੀ ਵਰਖਾ ਕੀਤੀ ਤੇ ਬੱਦਲ ਰੂਪ ਸਤਿਗੁਰੂ ਨੇ ਨਾਮ ਬਾਣੀ ਦੀ ਵਰਖਾ ਕਰਕੇ ਤੇ ਸਾਰੀ ਉਹ ਤ੍ਰਿਸ਼ਨਾ ਦੀ ਹਉਮੈ ਹੰਕਾਰ ਦੀ ਪਾਪਾਂ ਵਿਕਾਰਾਂ ਦੀ ਅੱਗ ਬੁਝਾ ਦਿੱਤੀ ਹੈ।
ਇਹੋ ਮਨ ਨਾਚੈ ਸਤਿਗੁਰੇ ਆਗੈ ਅਨਹਦ ਸ਼ਬਦ ਧੁਨ ਤੂਰ ਵਜਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਇਹ ਸਾਡਾ ਮਨ, ਇਹ ਗੱਲ ਜ਼ਰੂਰ ਧਿਆਨ ਵਿਚ ਰੱਖਣੀ ਹੈ ਵੀ ਸਤਿਗੁਰੂ ਇੱਥੇ ਮਨ ਨੂੰ ਕਹਿ ਰਹੇ ਨੇ, ਸਰੀਰ ਨੂੰ ਨਹੀਂ। ਇਹੋ ਮਨ ਨਾਚੈ ਸਤਿਗੁਰ ਆਗੈ, ਇਹ ਸਾਡਾ ਮਨ ਸਤਿਗੁਰੂ ਦੇ ਅੱਗੇ ਨੱਚ ਰਿਹਾ ਹੈ। ਸਰੀਰ ਦਾ ਨੱਚਣਾ ਹੋਰ ਗੱਲ ਹੈ, ਮਨ ਦਾ ਨੱਚਣਾ ਦੂਸਰੀ ਗੱਲ ਹੈ। ਕਈ ਲੋਕ ਕਹਿ ਦਿੰਦੇ ਨੇ ਦੇਖੋ ਜੀ ਗੁਰੂ ਮਹਾਰਾਜ ਨੇ ਬਾਣੀ ਵਿਚ ਲਿਖਿਆ ਨੱਚਣ ਕੁੱਦਣ ਮਨ ਕਾ ਚਾਓ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਗੁਰੂ ਮਹਾਰਾਜ ਨੇ ਇਹ ਵੀ ਆਖਿਆ ਹੈ ਨਾਚ ਰੇ ਮਨ ਗੁਰ ਕਹਿ ਆਖਿਆ, ਇਹ ਮਨ ਨੂੰ ਨੱਚਣ ਵਾਸਤੇ ਆਖਿਆ ਨਾ ਕਿ ਤਨ ਨੂੰ। ਇਹ ਮਨ ਨਾਚਿਆ ਸਤਿਗੁਰ ਅੱਗੇ, ਇਹ ਜਿਹੜਾ ਮਨ ਹੈ ਸਤਿਗੁਰੂ ਦੇ ਅੱਗੇ ਨੱਚ ਰਿਹਾ ਹੈ, ਭਾਵ ਜੋ ਸਤਿਗੁਰੂ ਆਗਿਆ ਕਰਦੇ ਨੇ ਉਸ ਆਗਿਆ ਨੂੰ ਤਟ ਫਟ ਮੰਨਣਾ। ਜਿਵੇਂ ਇਹ ਇੱਕ ਮੁਹਾਵਰਾ ਹੈ, ਕਹਿੰਦੇ ਇਹ ਤੇ ਫਲਾਨੀ ਦੇ ਇਸ਼ਾਰਿਆਂ ਤੇ ਨੱਚਦਾ, ਇਹ ਨੱਚਣ ਤੋਂ ਭਾਵ ਇਹ ਲੈਣਾ ਬਈ ਗੁਰੂ ਮਹਾਰਾਜ ਦੀ ਜੋ ਆਗਿਆ ਹੁੰਦੀ ਹੈ ਤੇ ਉਸ ਆਗਿਆ ਨੂੰ ਮੰਨਣਾ, ਇਹ ਨੱਚਣਾ ਹੈ ਮਨ ਦਾ। ਇਹ ਮਨ ਨੱਚੇ ਸਤਿਗੁਰ ਆਗਿਆ, ਇਹ ਜਿਹੜਾ ਸਾਡਾ ਮਨ ਹੈ ਸਤਿਗੁਰੂ ਦੇ ਅੱਗੇ ਭਾਵ ਉਹਨਾਂ ਦੀ ਆਗਿਆ ਵਿਚ ਉਹਨਾਂ ਦੇ ਇਸ਼ਾਰੇ ਤੇ ਨੱਚ ਰਿਹਾ ਹੈ। ਅਨਹਦ ਸ਼ਬਦ ਤੰਤੂਰ ਵਜਈਆ ਤੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਨਹਦ ਦਾ ਅਰਥ ਹੈ ਇੱਕ ਰਸ ਸ਼ਬਦ ਦੀ ਧੁਨੀ ਦੇ ਨਾਲ ਤੂਰ ਵਜਈਆ ਤੇ ਤੂਰ ਦਾ ਅਰਥ ਹੈ ਵਾਜੇ ਵਜਾ ਕੇ ਵੀ ਜਿਹੜਾ ਸਾਡਾ ਮਨ ਹੈ ਇੱਕ ਰਸ ਗੁਰੂ ਸ਼ਬਦ ਦੀ ਧੁਨੀ ਦੇ ਵਿੱਚ ਤੇ ਨਾਲ ਵਾਜੇ ਵਜਾ ਕੇ ਤੇ ਸਤਿਗੁਰੂ ਦੇ ਅੱਗੇ ਨੱਚ ਰਿਹਾ ਹੈ ਇਹਦਾ ਮਤਲਬ ਇਹ ਹੈ ਵੀ ਸਰੀਰ ਨਹੀਂ ਨੱਚਣਾ ਚਾਹੀਦਾ ਤੇ ਮਨ ਗੁਰੂ ਦੇ ਅੱਗੇ ਨੱਚਣਾ ਚਾਹੀਦਾ ਹੈ।
ਹਰ ਹਰ ਉਸਤਦ ਕਰੈ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪੂਰਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਹਰ ਉਸਤਦ ਕਰੈ ਦਿਨ ਰਾਤੀ ਭਈ ਮੈਂ ਇਸ ਢੰਗ ਦੇ ਨਾਲ ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤ ਕਰਦਾ ਹਾਂ ਭਾਵ ਦਿਨ ਰਾਤ ਉਸ ਵਾਹਿਗੁਰੂ ਦੀ ਉਸਤ ਹੋ ਰਹੀ ਹੈ ਰੱਖ ਰੱਖ ਚਰਨ ਹਰ ਤਾਲ ਪੂਰਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਆਪਣੇ ਚਰਨ ਦਾ ਅਰਥ ਹੈ ਪੈਰਾਂ ਨੂੰ ਮੈਂ ਰੋਕ ਰੋਕ ਕੇ ਰੱਖਦਾ ਹਾਂ ਬੜੇ ਢੰਗ ਤਰੀਕੇ ਤੇ ਸਲੀਕੇ ਦੇ ਨਾਲ ਰੱਖਦਾ ਹਾਂ ਹਰ ਤਾਲ ਪੂਰੀ ਆ ਤੇ ਨਾਲ ਮੈਂ ਵਾਹਿਗੁਰੂ ਦੇ ਨਾਮ ਦਾ ਤਾਲ ਵੀ ਪੂਰਦਾ ਹਾਂ ਭਾਵ ਜਿੱਥੇ ਮੈਂ ਇੱਕ ਰਾਜ ਸ਼ਬਦ ਧੁਨੀ ਦੁਆਰਾ ਵਾਜੇ ਵਜਾ ਕੇ ਕੀਰਤਨ ਕਰਦਾ ਹਾਂ ਤੇ ਉੱਥੇ ਨਾਲ ਨਾਲ ਆਪਣੇ ਪੈਰਾਂ ਨੂੰ ਟਕਾ ਟਕਾ ਕੇ ਤੇ ਰੋਕ ਰੋਕ ਕੇ ਤੇ ਮੈਂ ਵਾਹਿਗੁਰੂ ਦੇ ਨਾਮ ਦਾ ਤਾਲ ਵੀ ਪੂਰਦਾ ਹਾਂ ਕਿਉਂਕਿ ਮਹਾਂਪੁਰਖਾਂ ਦੀ ਐਸੀ ਅਵਸਥਾ ਹੁੰਦੀ ਹੈ ਜਿੱਥੇ ਉਹ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ ਤੇ ਫਿਰ ਉਹ ਜਦੋਂ ਚੱਲਦੇ ਨੇ ਇਹਦੇ ਬਾਰੇ ਮਹਾਂਪੁਰਖ ਦੱਸਦੇ ਸਨ ਸੰਤ ਬਾਬਾ ਅਤਰ ਸਿੰਘ ਜੀ ਮਸੂਆਣੇ ਵਾਲੇ ਔਰ ਉਹਨਾਂ ਨੇ ਸਿਮਰਨ ਦਾ ਇੱਕ ਢੰਗ ਤਰੀਕਾ ਅਪਣਾਇਆ ਹੋਇਆ ਸੀ ਉਹ ਜਦੋਂ ਚੱਲਦੇ ਸਨ ਜਿਵੇਂ ਆਪਾਂ ਕੋਈ ਸੈਰ ਕਰਦੇ ਹਾਂ ਜਾਂ ਪੈਦਲ ਚੱਲਦੇ ਹਾਂ ਉਹ ਜਦੋਂ ਇੱਕ ਕਦਮ ਪੁੱਟਦੇ ਸਨ ਵਾਹੇ ਕਹਿੰਦੇ ਸਨ ਦੂਸਰਾ ਕਦਮ ਚੁੱਕਦੇ ਗੁਰੂ ਕਹਿੰਦੇ ਸਨ ਇਹ ਹੈ ਅਸਲੀ ਵਾਹਿਗੁਰੂ ਦੇ ਨਾਮ ਦਾ ਤਾਲ ਪੂਰਨ ਆਪਣੇ ਪੈਰਾਂ ਨੂੰ ਟਕਾ ਟਕਾ ਕੇ ਜਿੱਥੇ ਰੱਖਣਾ ਹਰ ਕਦਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਜਪੀ ਜਾਣਾ ਰੱਖ ਰੱਖ ਚਰਨ ਹਰ ਤਾਲ ਪੂਰੀ ਹੈ ਜਾਂ ਦੂਸਰਾ ਇਹਦਾ ਅੰਤਰੀ ਭਾਵ ਇਹ ਵੀ ਹੈ ਵੀ ਮੈਂ ਆਪਣੇ ਮਨ ਦੇ ਸੰਕਲਪ ਵਿਕਲਪ ਰੂਪੀ ਪੈਰਾਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੋਕ ਰੋਕ ਕੇ ਤੇ ਵਾਹਿਗੁਰੂ ਦੇ ਭਗਤੀ ਸਿਮਰਨ ਦੇ ਮਾਰਗ ਤੇ ਰੱਖ ਰੱਖ ਕੇ ਤੇ ਮੈਂ ਇਹੀ ਵਾਹਿਗੁਰੂ ਦੀ ਅੱਗੇ ਤਾਲ ਪੂ ਰਿਹਾ ਹਾਂ।
ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਹਰ ਕੈ ਰੰਗ ਰਤਾ ਮਨ ਗਾਵੈ ਸਾਡਾ ਮਨ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹੈ ਰਸ ਰਸਾਲ ਉਹ ਵਾਹਿਗੁਰੂ ਰਸਾਲ ਰਸਾਂ ਦਾ ਘਰ ਹੈ ਤੇ ਉਹਦੇ ਨਾਲ ਰਸ ਦਾ ਅਰਥ ਹੈ ਪ੍ਰੇਮ ਕਰਕੇ ਤੇ ਰਸ ਸ਼ਬਦ ਰਵਈਆ ਉਸ ਵਾਹਿਗੁਰੂ ਰਸਾਲ ਜੋ ਰਸਾਂ ਦਾ ਘਰ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਪ੍ਰੇਮ ਰਸ ਦੇ ਵਿੱਚ ਰਸ ਕੇ ਸ਼ਬਦ ਰਵਈਆ ਅਸੀਂ ਉਸ ਗੁਰੂ ਸ਼ਬਦ ਨੂੰ ਅਥਵਾ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰ ਰਹੇ ਹਾਂ।
ਨਿਜ ਕਰ ਧਾਰ ਚੁਐ ਅਤ ਨਿਰਮਲ ਜਿਨ ਪੀਆ ਤਿਨਹੀ ਸੁਖ ਲਹੀਆ।
ਲੋ ਜਿਹੜੇ ਗੁਰਮੁਖ ਪਿਆਰੇ ਇਸ ਢੰਗ ਦੇ ਨਾਲ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਜਸ ਅਤੇ ਨਾਮ ਉਚਾਰਨ ਕਰਦੇ ਹਨ ਨਿਜ ਘਰ ਧਾਰ ਚੁਐ ਅਤ ਨਿਰਮਲ ਫਿਰ ਉਹਨਾਂ ਦੇ ਆਪਣੇ ਘਰ ਦੇ ਵਿੱਚ ਭਾਵ ਜਦੋਂ ਉਹਨਾਂ ਦੀ ਸੁਰਤ ਅੰਤਰਮੁਖ ਹੁੰਦੀ ਹੈ ਫਿਰ ਉੱਥੇ ਆਤਮਕ ਆਨੰਦ ਦੀ ਧਾਰਾ ਚੁੰਦੀ ਹੈ ਨਿਜ ਘਰ ਧਾਰ ਚੁਐ ਅਤ ਨਿਰਮਲ ਜਦੋਂ ਉਹਨਾਂ ਗੁਰਮੁਖਾਂ ਦੀ ਬਿਰਤੀ ਅੰਤਰਮੁਖ ਹੋ ਕੇ ਆਤਮਕ ਅਡੋਲ ਅਵਸਥਾ ਵਿੱਚ ਪਹੁੰਚਦੀ ਹੈ ਉਸ ਘਰ ਦੇ ਵਿੱਚ ਵਾਹਿਗੁਰੂ ਦੇ ਆਤਮਕ ਆਨੰਦ ਦੀ ਤਾਰ ਚੁੰਦੀ ਹੈ ਤੇ ਉਹ ਬਹੁਤ ਨਿਰਮਲ ਹੈ ਜਿਨ ਪੀਆ ਤਿੰਨ ਹੀ ਸੁਖ ਲਈਆ ਜਿਨ੍ਹਾਂ ਨੇ ਉਸ ਅੰਮ੍ਰਿਤ ਧਾਰਾ ਦੇ ਰਸ ਨੂੰ ਪੀਤਾ ਹੈ ਉਸ ਨਾਮ ਸਿਮਰਨ ਦੇ ਰਸ ਨੂੰ ਅਥਵਾ ਆਤਮਕ ਰਸ ਦੇ ਅੰਮ੍ਰਿਤ ਨੂੰ ਪੀਤਾ ਹੈ ਤਿੰਨ ਹੀ ਸੁਖ ਲਈਆ ਉਹਦੇ ਸੁਖ ਨੂੰ ਉਹਨਾਂ ਨੇ ਹੀ ਪ੍ਰਾਪਤ ਕੀਤਾ ਹੈ।
ਮਨ ਹਟ ਕਰਮ ਕਰੈ ਅਭਿਮਾਨੀ ਜੋ ਬਾਲਕ ਬਾਲੂ ਕਰ ਉਸਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਹੰਕਾਰੀ ਪੁਰਸ਼ ਹੈ ਉਹ ਮਨ ਦੇ ਹਠ ਦੇ ਨਾਲ ਸਾਰੇ ਕੰਮ ਕਰਦਾ ਹੈ ਪੂਜਾ ਪਾਠ ਗਿਆਨ ਧਿਆਨ ਯੱਗ ਯੋਗ ਸਭ ਕੁਛ ਉਹ ਮਨ ਦੇ ਹੱਠ ਦੇ ਨਾਲ ਹੀ ਕਰਦਾ ਉਹਦੀ ਹਾਲਤ ਇਸ ਤਰ੍ਹਾਂ ਹੈ ਜਿਵੇਂ ਬਾਲਕ ਬਾਲੂ ਕਰ ਉਸਰਿਆ ਜਿਵੇਂ ਛੋਟੇ ਛੋਟੇ ਬੱਚੇ ਔਰ ਉਹ ਰੇਤ ਨਾਲ ਖੇਡਦੇ ਨੇ ਬਰੇਤੀ ਤੇ ਖੇਡਦੇ ਨੇ ਤੇ ਫਿਰ ਉਹ ਬਾਲੂ ਕਰ ਉਸਰਿਆ ਨਾਲ ਉਹ ਰੇਤੇ ਦੇ ਘਰ ਵੀ ਬਣਾਉਂਦੇ ਨੇ ਜਦੋਂ ਛੋਟੇ ਬੱਚੇ ਖੇਡਦੇ ਨੇ ਤੇ ਉਹ ਮਿੱਟੀ ਦੇ ਨਾਲ ਉਹ ਖੇਡਦੇ ਖੇਡਦੇ ਆਪਦੇ ਘਰ ਵੀ ਬਣਾਉਂਦੇ ਨੇ ਇਸੇ ਤਰ੍ਹਾਂ ਜਿਹੜਾ ਮਨਮੁਖ ਆਦਮੀ ਹੈ ਉਹ ਮਨ ਦੇ ਹੱਠ ਦੇ ਨਾਲ ਕੰਮ ਕਰਦਾ ਉਹ ਇਸੇ ਤਰ੍ਹਾਂ ਹੀ ਕੰਮ ਕਰਦਾ ਜਿਵੇਂ ਬੱਚੇ ਰੇਤੇ ਦੇ ਘਰ ਬਣਾਉਂਦੇ ਹਨ।
ਆਵੇ ਲਹਿਰ ਸਮੁੰਦਰ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ।
ਤੇ ਜਿਹੜੀ ਸਮੁੰਦਰ ਦੇ ਕਿਨਾਰੇ ਤੇ ਬਰੇਤੀ ਹੁੰਦੀ ਹੈ, ਬੱਚੇ ਉੱਥੇ ਰੇਤੇ ਦੇ ਘਰ ਬਣਾਉਂਦੇ ਨੇ, ਤੇ ਜਦੋਂ ਕਹਿੰਦੇ ਉਹ ਸਮੁੰਦਰ ਦੀ ਲਹਿਰ ਆਉਂਦੀ ਹੈ ਤੇ ਉਸੇ ਵੇਲੇ ਉਹ ਬੱਚਿਆਂ ਦੇ ਬਣਾਏ ਘਰ ਉਹ ਪੈਨ ਪੈਨ ਹੋ ਕੇ ਸਾਰੇ ਹੀ ਢਹਿ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਹੰਕਾਰੀ ਪੁਰਸ਼ ਹੈ, ਜਿਹੜਾ ਮਨ ਦੇ ਹਟਤੇ ਨਾਲ ਕੰਮ ਕਰਦਾ ਹੈ, ਆਵੇ ਲਹਿਰ ਸਮੁੰਦ ਸਾਗਰ ਕੀ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਦੋਂ ਵੀ ਉਹ ਸਮੁੰਦਰ ਦੀ ਅਥਵਾ ਸਾਗਰ ਦੀ ਭਾਵ ਕੋਈ ਸੰਸਾਰ ਸਮੁੰਦਰ ਦੇ ਵਿੱਚ ਰਹਿੰਦਿਆਂ ਹੋਇਆਂ ਤੇ ਮਨ ਦੇ ਸਾਗਰ ਦੀ ਕੋਈ ਐਸੀ ਲਹਿਰ ਆ ਜਾਂਦੀ ਹੈ, ਕੋਈ ਮਨ ਦੇ ਵਿੱਚ ਵਿਕਾਰ ਪੈਦਾ ਹੋ ਜਾਂਦਾ ਹੈ, ਕੋਈ ਵਿਕਾਰਾਂ ਦੀ ਵਾਸ਼ਨਾ ਪੈਦਾ ਹੋ ਜਾਂਦੀ, ਜਦੋਂ ਉਹ ਐਸੀ ਸੰਸਾਰ ਸਮੁੰਦਰ ਵਿੱਚ ਰਹਿੰਦਿਆਂ ਹੋਇਆਂ ਮਨ ਦੇ ਸਾਗਰ ਦੀ ਕੋਈ ਲਹਿਰ ਉੱਠਦੀ ਹੈ, ਖਿਨ ਮੈਂ ਪੈਨ ਪੈਨ ਟਹਿ ਪਈ ਹੈ। ਉਸੇ ਵੇਲੇ ਜਿਹੜੇ ਦਿਖਾਵੇ ਦੇ ਧਰਮ ਕਰਮ ਹੁੰਦੇ ਨੇ ਇਹ ਖਿਨ ਦੇ ਵਿੱਚ ਹੀ ਪੈਨ ਪੈਨ ਹੋ ਕੇ ਟਹਿ ਜਾਂਦੇ ਨੇ, ਭਾਵ ਜਪ ਤਪ ਧਰਮ ਕਰਮ ਕੀਤੇ ਸਾਰੇ ਵਿਕਾਰਾਂ ਦੇ ਵਿੱਚ ਨਸ਼ਟ ਹੋ ਜਾਂਦੇ ਹਨ।
ਹਰ ਸਰ ਸਾਗਰ ਹਰ ਹੈ ਆਪੇ, ਇਹ ਉਸ ਜਗ ਹੈ ਸਭ ਖੇਲ ਖੇਲਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਆਪ ਹੀ ਸਰ ਸਤਸੰਗਤ ਰੂਪੀ ਸਰੋਵਰ ਹੈ ਤੇ ਸਾਗਰ ਆਪ ਹੀ ਉਹ ਗੁਰੂ ਰੂਪੀ ਸਾਗਰ ਹੈ। ਇਹੋ ਜਗ ਹੈ ਸਭ ਖੇਲ ਖਲਈਆ, ਜਿਤਨਾ ਸੰਸਾਰ ਹੈ ਇਹ ਵੀ ਸਾਰਾ ਵਾਹਿਗੁਰੂ ਪਰਮੇਸ਼ਰ ਨੇ ਇੱਕ ਆਪਣਾ ਖੇਲ ਤਮਾਸ਼ਾ ਹੀ ਖੇਡਿਆ ਹੋਇਆ। ਇਹ ਉਸ ਵਾਹਿਗੁਰੂ ਪਰਮੇਸ਼ਰ ਨੇ ਸਮਝ ਲੋ ਇਹ ਇੱਕ ਨਾਟਕ ਆਪਣਾ ਖੇਡਿਆ ਹੋਇਆ ਹੈ, ਜਿਤਨਾ ਵੀ ਅਸੀਂ ਸੰਸਾਰ ਵੇਖ ਰਹੇ ਹਾਂ।
ਜੋ ਜਲ ਤਰੰਗ ਜਲ ਜਲ ਹੈ ਸਮਾਵੈ, ਨਾਨਕ ਆਪੇ ਆਪ ਰਮਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪੇ ਵਾਹਿਗੁਰੂ ਸਤਸੰਗਤ ਰੂਪੀ ਸਰੋਵਰ ਹੈ, ਆਪੇ ਗੁਰੂ ਰੂਪੀ ਰਤਨਾਂ ਦਾ ਸਾਗਰ ਹੈ। ਇਹ ਸੰਸਾਰ ਦਾ ਖੇਡ ਵੀ ਸਾਰਾ ਉਸ ਵਾਹਿਗੁਰੂ ਨੇ ਆਪ ਹੀ ਖੇਡਿਆ, ਆਪ ਹੀ ਇਹ ਬਣਾਇਆ ਹੋਇਆ ਹੈ। ਜਿਉਂ ਜਲ ਤਰੰਗ ਜਲ ਜਲਹਿ ਸਮਾਵੈ, ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਵਿੱਚ ਹੀ ਲੀਨ ਹੋ ਜਾਂਦੀਆਂ ਹਨ, ਨਾਨਕ ਆਪੇ ਆਪ ਰਮਈਆ। ਇਸੇ ਤਰ੍ਹਾਂ ਵਾਹਿਗੁਰੂ ਦਾ ਬਣਾਇਆ ਹੋਇਆ ਸੰਸਾਰ ਇਹ ਵੀ ਪਾਣੀ ਦੀਆਂ ਲਹਿਰਾਂ ਵਾਂਗ ਹੈ, ਸਾਗਰ ਦੀਆਂ ਲਹਿਰਾਂ ਵਾਂਗ ਹੈ, ਤੇ ਅਖੀਰ ਦੇ ਉੱਤੇ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਹੀ ਰਹਿ ਜਾਂਦਾ ਹੈ। ਅਕਸਰ ਲਹਿਰਾਂ ਸ਼ਾਂਤ ਹੋ ਜਾਂਦੀਆਂ ਨੇ ਤੇ ਫਿਰ ਸਾਗਰ ਹੀ ਰਹਿ ਜਾਂਦਾ ਹੈ। ਸੰਸਾਰ ਦੇ ਪਦਾਰਥ ਰੰਗ ਰੂਪ ਨਾਸ ਹੋ ਜਾਂਦੇ ਹਨ ਤੇ ਫਿਰ ਕੇਵਲ ਤਾਂ ਕੇਵਲ ਆਪੇ ਆਪ ਵਾਹਿਗੁਰੂ ਪਰਮੇਸ਼ਰ ਹੀ ਰਹਿ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖੇਲਿਆ। ਜੋ ਜਲ ਤਰੰਗ ਜਲ ਜਲੈ ਸਮਾਵੈ, ਨਾਨਕ ਆਪੇ ਆਪ ਰਮਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।